ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਸਰੋਤਿਓ, ਮੈਂ ਹਾਂ ਸਿਡਨੀ ਤੋਂ ਜਸਮੀਤ ਕੌਰ, ਤੇ ਅੱਜ ਹਾਜ਼ਰਾਂ ਲੈ ਕੇ ਇੱਕ ਹੋਰ ਖਾਸ ਗੱਲਬਾਤ। ਤੇ ਅੱਜ ਦੀ ਗੱਲਬਾਤ ਹੋਗੀ ਮਾਨਸਿਕ ਤੰਦਰੁਸਤੀ ਦੇ ਬਾਰੇ, ਮੈਂਟਲ ਹੈਲਥ ਦੇ ਬਾਰੇ। 2013 ਤੋਂ ਹੀ ਮਨੋਵਿਗਿਆਨਿਕ ਤਣਾਅ ਜਾਂ ਸਾਈਕੋਲੋਜੀਕਲ ਸਟ੍ਰੈਸ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਅਨਾਂ ਦੀ ਗਿਣਤੀ ਲਗਾਤਾਰ ਵੱਧਦੀ ਨਜ਼ਰ ਆ ਰਹੀ ਆ, ਤੇ ਅੱਜ ਇਹਨਾਂ ਆਂਕੜਿਆਂ ਨੂੰ ਹੋਰ ਸਮਝਦੇ ਹੋਏ ਪੰਜਾਬੀ ਭਾਈਚਾਰੇ ਵਿੱਚ ਮੈਂਟਲ ਹੈਲਥ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਵੀਡੀਓ ਕਾਲ ਰਾਹੀਂ ਜੁੜੇ ਹਨ ਸਿਡਨੀ ਤੋਂ ਹੀ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਬਲਜਿੰਦਰ ਕੌਰ ਸਾਦਰਾ ਜੀ। ਇਹਨਾਂ ਨੇ ਮਨੋਵਿਗਿਆਨਿਕ ਦੇ ਖੇਤਰ ਦੇ ਵਿੱਚ ਕਾਫੀ ਖੋਜ ਕੀਤੀ ਆ ਅਤੇ ਅਕਾਦਮਿਕ ਸਰੋਤ ਵੀ ਛਾਪੇ ਹਨ। ਹਾਲ ਹੀ ਵਿੱਚ ਬਲਜਿੰਦਰ ਜੀ ਨੇ ਸਿੱਖ ਯੂਥ ਆਸਟ੍ਰੇਲੀਆ ਨਾਲ ਨੌਜਵਾਨਾਂ ਲਈ ਇੱਕ ਮਾਇੰਡਫੁਲਨੈਸ ਵਰਕਸ਼ਾਪ ਵੀ ਕੀਤੀ ਆ। ਸੋ ਆਓ ਅੱਜ ਇਹਨਾਂ ਤੋਂ ਮਾਨਸਿਕ ਸਿਹਤ ਨੂੰ ਤਰੋ ਤਾਜ਼ਾ ਰੱਖਣ ਦੇ ਤਰੀਕੇ ਜਾਣਦੇ ਆ। ਬਲਜਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸਾਨੂੰ ਅੱਜ ਸਮਾਂ ਦੇਣ ਲਈ।
ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਤੁਸੀਂ ਮੈਨੂੰ ਬੁਲਾਇਆ।
ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜੇ ਲੋਕ ਆ, ਨੌਜਵਾਨ ਹੋ ਗਏ ਜਾਂ ਵੱਡੇ ਹੋ ਗਏ, ਉਹ ਕਿਹੜੇ ਮੈਂਟਲ ਹੈਲਥ ਇਸ਼ੂਜ਼ ਨਾਲ ਜੂਝ ਰਹੇ ਜ਼ਿਆਦਾਤਰ ਨਜ਼ਰ ਆਉਂਦੇ ਆ ਜੀ?
ਹਾਂਜੀ, ਪੰਜਾਬੀ ਸੱਭਿਆਚਾਰ ਦੇ ਵਿੱਚ ਜਿਹੜੀਆਂ ਮਾਨਸਿਕ ਸਿਹਤ ਦੀਆਂ ਤਿੰਨ ਨੇ ਜਿਹੜੀਆਂ ਆਮ ਸਮੱਸਿਆਵਾਂ ਜਿਹੜੀਆਂ ਕਿ ਮੈਂ ਦੇਖੀਆਂ ਨੇ, ਪਹਿਲੀ ਤਾਂ ਜੀ ਕਰੋਨਿਕ ਸਟ੍ਰੈਸ ਜਾਂ ਗੰਭੀਰ ਤਣਾਅ, ਦੂਜੀ ਡਿਪਰੈਸ਼ਨ ਜਾਂ ਉਦਾਸੀ, ਤੀਜੀ ਐਂਗਜ਼ਾਇਟੀ ਜਾਂ ਗੰਭੀਰ ਚਿੰਤਾ ਹੋਣਾ। ਅਤੇ ਜੇ ਇਹ ਸਮੱਸਿਆਵਾਂ ਜੇ ਇਹਨਾਂ ਦਾ ਹੱਲ ਨਾ ਕੀਤਾ ਜਾਵੇ ਜੀ, ਜੇ ਜਿਹੜੀ ਸਰੀਰਕ ਸਿਹਤ ਦੀਆਂ ਸਮੱਸਿਆਵਾਂ ਆ, ਇਹਨਾਂ ਦੇ ਵਿੱਚ ਵੀ ਉਹਨਾਂ ਦਾ ਵੀ ਨੁਕਸਾਨ ਕਰ ਸਕਦੀਆਂ ਨੇ। ਅਤੇ ਤੁਸੀਂ ਵਿਗਿਆਨ ਦੀ ਗੱਲ ਕਰਦੇ ਹੋ, ਜੇ ਸਾਇੰਟਿਫਿਕ ਸਟੱਡੀਜ਼ ਨੇ ਜਿਹੜੀਆਂ ਉਹ ਸਾਨੂੰ ਦੱਸਦੀਆਂ ਨੇ, ਅਤੇ ਜਿਹੜੀਆਂ ਮਾਨਸਿਕ ਸਮੱਸਿਆਵਾਂ ਦਾ ਅਤੇ ਜਿਹੜਾ ਖਾਸ ਕਰਕੇ ਜਿਹੜੀ ਕਰੋਨਿਕ ਸਟ੍ਰੈਸ ਹੈ, ਜਿਹੜੀ ਗੰਭੀਰ ਤਣਾਅ ਆ, ਅਤੇ ਉਹਦਾ ਕਾਰਡੀਓਵੈਸਕੁਲਰ ਬਿਮਾਰੀਆਂ ਜਾਂ ਦਿਲ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨਾਲ ਇੱਕ ਸਪਸ਼ਟ ਸੰਬੰਧ ਹੈ। ਅਤੇ ਹਾਲ ਹੀ ਵਿੱਚ ਜੀ ਰੀਸੈਂਟ ਜਿਹੜਾ ਐਵੀਡੈਂਸ ਸਾਇੰਸ ਸਾਨੂੰ ਦੱਸਦਾ ਹੈ ਕਿ ਜਿਹੜੀਆਂ ਇਹ ਮਾਨਸਿਕ ਸਮੱਸਿਆਵਾਂ ਹੈ, ਇਹਨਾਂ ਦਾ ਈਵਨ ਕੈਂਸਰ ਨਾਲ ਵੀ ਉਹਨਾਂ ਨੇ ਜੋੜ ਕੀਤਾ ਹੈ। ਅਤੇ ਮੈਂ ਤੁਹਾਡੇ ਸਰੋਤਿਆਂ ਨੂੰ ਡਰਾਉਣ ਲਈ ਨਹੀਂ ਇਹ ਸਭ ਕੁਛ ਕਹਿ ਰਹੀ, ਮੇਰਾ ਇਹਨਾਂ ਵਿਗਿਆਨਿਕ ਖੋਜਾਂ 'ਤੇ ਸੁਚੇਤ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ, ਤਾਂ ਕਿ ਅਸੀਂ ਆਪਣੀ ਜਿਹੜੇ ਪੰਜਾਬੀ ਕਮਿਊਨਿਟੀ ਆ, ਅਸੀਂ ਅਜਿਹੀਆਂ ਜਿਹੜੀਆਂ ਗੰਭੀਰ ਸਿਹਤ ਦੀਆਂ ਜਿਹੜੀਆਂ ਸਮੱਸਿਆਵਾਂ ਆ, ਇਹਨਾਂ ਨੂੰ ਰੋਕਣ ਲਈ ਸਰਗਰਮ ਹੋ ਸਕੀਏ। ਅਤੇ ਹੋਰ ਸਾਡੇ ਪੰਜਾਬੀਆਂ 'ਚ ਐਵੇਂ ਹੁੰਦਾ ਜੀ, ਜਿਹੜੇ ਮਨ ਦੇ ਜਿਹੜੇ ਸੰਬੰਧ ਦੇ ਜਿਹੜੇ ਇਹ ਅੰਦਰੋਂ ਜਿਹੜੇ ਉਹਨਾਂ ਨੂੰ ਪ੍ਰੋਬਲਮਸ ਹੁੰਦੀਆਂ ਨੇ, ਉਹ ਬਹੁਤ ਦੇਰ ਉਹਨਾਂ ਵੱਲੋਂ ਖਿਆਲ ਨਹੀਂ ਕਰਦੇ ਜਦੋਂ ਤੱਕ ਉਹਨਾਂ ਦੀ ਜਿਹੜੀ ਸਰੀਰਕ ਬਿਮਾਰੀਆਂ ਉਹ ਬਹੁਤ ਵੱਧ ਨਹੀਂ ਜਾਂਦੀਆਂ।
ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਇਹਨਾਂ ਦੇ ਪਿੱਛੇ ਕਾਰਨ ਕਿਹੜੀਆਂ ਚੀਜ਼ਾਂ ਬਣਦੀਆਂ ਆ, ਕਿਹੜੇ ਤਣਾਅ ਆ, ਕਿਹੜੇ ਮਸਲੇ ਹਨ?
ਹਾਂਜੀ, ਜਿਹੜੇ ਬਹੁਤ ਸਾਰੇ ਸਾਡੇ ਪੰਜਾਬੀ ਇੱਥੇ ਆਸਟ੍ਰੇਲੀਆ ਵਿੱਚ ਜਿਹੜੇ ਪਰਿਵਾਰ ਨੇ ਉਹ ਇਮੀਗ੍ਰੈਂਟਸ ਨੇ ਜੀ, ਪ੍ਰਵਾਸੀ ਹਨ, ਇਸ ਲਈ ਉਹਨਾਂ ਦਾ ਇੱਕ ਪੈਰ ਇੱਥੇ ਆਸਟ੍ਰੇਲੀਆ ਹੁੰਦਾ ਹੈ ਅਤੇ ਦੂਜਾ ਪੰਜਾਬ ਵਿੱਚ ਹੁੰਦਾ ਹੈ, ਅਤੇ ਉਹਦੀਆਂ ਹੋਣ ਨਾਲ ਉਹਨਾਂ ਦੀ ਕੋਈ ਖਾਸ ਚੁਣੌਤੀਆਂ ਹੁੰਦੀਆਂ ਜਿਹਨਾਂ ਨੂੰ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਆ। ਉਹ ਨਵੇਂ ਦੇਸ਼ ਵਿੱਚ ਆ ਕੇ ਅਕਸਰ ਆਪਣੇ ਆਪ ਨੂੰ ਇੱਕ ਆਊਟਸਾਈਡਰ ਜਾਂ ਬਾਹਰੀ ਮਹਿਸੂਸ ਕਰਦੇ ਨੇ, ਅਤੇ ਆਪਣੇ ਪੰਜਾਬ ਵਿੱਚ ਵੀ ਆਪਣਾ ਘਰ ਉਹਨਾਂ ਨੇ ਛੱਡਿਆ ਹੁੰਦਾ ਆ, ਅਤੇ ਆਸਟ੍ਰੇਲੀਆ 'ਚ ਮਿਹਨਤ ਕਰਕੇ ਕਾਫੀ ਸਾਲ ਬਿਤਾ ਕੇ ਕਈ ਵਾਰੀ ਜਦੋਂ ਉਹ ਵਾਪਸ ਵੀ ਜਾਂਦੇ ਆ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਉੱਥੇ ਪੰਜਾਬ ਵਿੱਚ ਪੂਰੀ ਤਰ੍ਹਾਂ ਆਪਣੇ ਆਪ ਨੂੰ ਸੰਬੰਧਿਤ ਮਹਿਸੂਸ ਨਹੀਂ ਕਰਦੇ। ਅਤੇ ਇਹ ਪ੍ਰਵਾਸੀਆਂ ਵਿੱਚ ਇੱਕ ਇਹ ਆਮ ਮੁੱਦਾ ਆ, ਪਰ ਮੈਂ ਇਹ ਵੀ ਦੇਖਿਆ ਕਿ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਪੰਜਾਬੀ ਨੌਜਵਾਨ ਜਿਹੜੇ ਇੱਥੇ ਦੇ ਜੰਮੇ ਪਲੇ ਨੇ, ਉਹ ਵੀ ਜਿਹੜੀਆਂ ਮਾਨਸਿਕ ਸਮੱਸਿਆਵਾਂ ਹੈ ਉਹਨਾਂ ਨਾਲ ਕਾਫੀ ਜੂਝਦੇ ਨੇ। ਅਤੇ ਕਈ ਸਾਲਾਂ ਤੋਂ ਮੈਂ ਉਹਨਾਂ ਨਾਲ ਵੱਖ ਵੱਖ ਸਥਿਤੀਆਂ ਵਿੱਚ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਤੁਹਾਨੂੰ ਕੁਛ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਉਦਾਹਰਣ ਦੇ ਸਕਦੀ ਹਾਂ। ਜਿਵੇਂ ਉਹ ਜਿਹੜੇ ਨੌਜਵਾਨ ਨੇ ਉਹ ਬਹੁਤ ਪ੍ਰੈਸ਼ਰ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਪੜ੍ਹਾਈ ਵਿੱਚ ਬਹੁਤ ਚੰਗਾ ਕਰਨਾ, ਅਤੇ ਨਾਲ ਹੀ ਉਹਨਾਂ ਨੂੰ ਮਾਪਿਆਂ ਨੂੰ ਖੁਸ਼ ਰੱਖਣ ਦਾ ਵੀ ਬਹੁਤ ਦਬਾਅ ਹੁੰਦਾ ਆ। ਅਤੇ ਇਹਨਾਂ ਦੀ ਜੋ ਜੋੜੀ ਆ ਜਿਹੜੀ ਇਹਨਾਂ ਦੀ ਆਪਣਾ ਨੌਜਵਾਨ ਨੇ ਜਿਹੜੀ ਇਹਨਾਂ ਦੀ ਪੀੜ੍ਹੀ ਹੈ ਜਿਹੜੀ ਇਹਨਾਂ ਦੀ ਖਾਸ ਸਮੱਸਿਆਵਾਂ ਕੁਛ ਐਵੇਂ ਦੀਆਂ ਵੀ ਨੇ, ਤੁਸੀਂ ਜਾਣਦੇ ਹੋਵੋਗੇ, ਜਿੱਦਾਂ ਸੋਸ਼ਲ ਮੀਡੀਆ ਐਡਿਕਸ਼ਨ ਜਾਂ ਕੰਪਲਸਿਵ ਯੂਸ ਆਫ ਡਿਵਾਈਸਿਸ, ਜਿੱਦਾਂ ਫੋਨ ਲੈ ਲਓ ਜਾਂ ਕੋਈ ਲੈਪਟੋਪ, ਆਈਪੈਡ, ਟੀਵੀ ਐਟਸੈਟਰਾ। ਫਿਰ ਖਾਣ ਪੀਣ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਜਿਵੇਂ ਬਹੁਤ ਜ਼ਿਆਦਾ ਖਾਣਾ ਜਾਂ ਇਨਫ ਕਾਫੀ ਨਹੀਂ ਖਾਣਾ, ਅਤੇ ਉਹਦੇ ਬਾਰੇ ਫਿਰ ਚਿੰਤਾ ਕਰਨੀ, ਜਾਂ ਉਹਨਾਂ ਦੇ ਜਿਹੜੇ ਕਹਿ ਲਓ ਅਪੀਅਰੈਂਸ ਹੁੰਦੀ ਹੈ, ਜਿੱਦਾਂ ਬਾਹਰੋਂ ਉਹ ਕਿਵੇਂ ਦਿਸਦੇ ਨੇ, ਇਸ ਗੱਲ ਦੀ ਉਹਨਾਂ ਨੂੰ ਪਰੇਸ਼ਾਨੀ ਹੋ, ਜਿੱਦਾਂ ਸੋਸ਼ਲ ਮੀਡੀਆ ਤੇ ਤਾਂ ਹਰ ਚੀਜ਼ ਹਰ ਵੇਲੇ ਪਰਫੈਕਟ ਹੁੰਦੀ ਹੈ, ਤੇ ਜਦੋਂ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਇਦ ਇਨਫ ਖੂਬਸੂਰਤ ਨਹੀਂ ਹੋ, ਤੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਉਹ ਈਵਨ ਬਦਸੂਰਤ ਆਪਣੇ ਆਪ ਨੂੰ ਮਹਿਸੂਸ ਕਰ ਸਕਦੇ ਨੇ, ਜਾਂ ਮੁੰਡਿਆਂ ਵਿੱਚ ਇਸ ਤਰ੍ਹਾਂ ਹੁੰਦਾ ਕਿ ਉਹ ਉਹਨਾਂ ਨੂੰ ਲੱਗਦਾ ਕਿ ਉਹ ਨਾਟ ਸਟਰੋਂਗ ਇਨਫ ਔਰ ਮਸਕੂਲਰ ਇਨਫ, ਯੂ ਨੋ, ਆਪਣੇ ਆਪ ਨੂੰ ਕਾਫੀ ਉਹ ਨਾ ਮਹਿਸੂਸ ਕਰਨ, ਐਵੇਂ ਦੀਆਂ ਵੀ ਉਹਨਾਂ ਨੂੰ ਇਹ ਵੀ ਵੱਧ ਦੇ ਭਾਰ ਨੇ ਉਹਨਾਂ ਤੇ, ਤੇ ਪੈਸੇ ਬਣਾਉਣ ਦਾ ਪ੍ਰੈਸ਼ਰ ਹੈ ਉਹਨਾਂ ਤੇ, ਟੂ ਬਿਕਮ ਅ ਪ੍ਰੋਵਾਈਡਰ, ਆਪਣਾ ਯੂ ਨੋ ਆਪਣੀ ਫੈਮਿਲੀ ਲਈ ਪ੍ਰਦਾਤਾ, ਆਪਣਾ ਅੱਗੇ ਆਪਣਾ ਹੋਰ ਕਰੀਅਰ ਬਣਾਉਣ. ਤੇ ਮੈਂ ਤੁਹਾਨੂੰ ਪੰਜਾਬੀ ਜਿਹੜੇ ਨੌਜਵਾਨ ਹੈ ਉਹਨਾਂ ਬਾਰੇ ਦੱਸਦੀ ਹਾਂ ਕਿ ਉਹ ਕਾਫੀ ਇਸ ਤਰ੍ਹਾਂ ਕਿ ਉਹ ਆਪਣੀ ਜਿਹੜੀ ਪੰਜਾਬੀ ਪਛਾਣ ਹੈ ਉਹਨਾਂ ਤੇ ਉਹਨਾਂ ਨੂੰ ਮਾਣ ਵੀ ਹੈ, ਤੇ ਉਸ ਪਛਾਣ ਨੂੰ ਚਾਹੁੰਦੇ ਵੀ ਨੇ, ਪਰ ਕਦੇ ਕਦੇ ਉਹਨੂੰ ਲੁਕਾਉਣਾ ਵੀ ਚਾਹੁੰਦੇ ਨੇ. ਤੇ ਫਾਈਨਲੀ ਮੈਂ ਕਹਿਣਾ ਚਾਹੂੰਗੀ ਕਿ ਜਿੱਦਾਂ ਆਪਾਂ ਵੈਸਟਰਨ ਸੋਸਾਇਟੀ ਵਿੱਚ ਜਾਂ ਜਿੱਦਾਂ ਇਹ ਨੌਜਵਾਨ ਬੱਚੇ ਆਪਣੇ ਆਪ ਨੂੰ ਉਹਨਾਂ ਤੇ ਇੱਕ ਕਿਸਮ ਦਾ ਦਬਾਅ ਹੁੰਦਾ ਕਿ ਦੇ ਹੈਵ ਟੂ ਪ੍ਰੂਵ ਦੇਅਰ ਵਰਥ, ਯੂ ਨੋ, ਜਿੱਦਾਂ ਪੱਛਮੀ ਸਮਾਜ ਵਿੱਚ ਆਪਣੀ ਜਿਹੜੀ ਯੋਗਤਾ ਉਹਨੂੰ ਸਾਬਤ ਕਰਨ ਦਾ ਉਹਨਾਂ ਤੇ ਦਬਾਅ ਹੁੰਦਾ ਆ. ਤੇ ਆਹ ਜਿਹੜੇ ਸਾਰੇ ਕਾਰਨ ਹੈ, ਇਹ ਸਿਰਫ ਕੁਛ ਉਦਾਹਰਣ ਦਿੱਤੇ ਤੁਹਾਨੂੰ ਦਿੱਤੇ ਆ, ਇਹਨਾਂ ਕਰਕੇ ਉਹਨਾਂ ਦੀ ਜਿਹੜੀ ਮਾਨਸਿਕ ਹਾਲਤ ਹੈ ਉਹਦੇ ਤੇ ਮਾੜਾ ਅਸਰ ਪੈ ਸਕਦਾ.
ਬਿਲਕੁਲ ਜੀ, ਮੈਨੂੰ ਲੱਗਦਾ ਕਾਫੀ ਸਾਰੀਆਂ ਤੁਸੀਂ ਅਜਿਹੀਆਂ ਚੀਜ਼ਾਂ ਵਿੱਚ ਮੈਂਸ਼ਨ ਕੀਤੀਆਂ ਜਿਹਨਾਂ ਨਾਲ ਮੈਂ ਆਪ ਵੀ ਰਿਲੇਟ ਕਰ ਸਕਦੀ ਹਾਂ, ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਦੇਖ ਕੇ ਆਪਣੇ ਆਪ ਨੂੰ ਥੋੜਾ ਕੰਪੇਅਰ ਕਰਨਾ ਜਾਂ ਆਪਣੇ ਆਪ ਦੇ ਵਿੱਚ ਉਹ ਥੋੜੀਆਂ ਇਹਨੂੰ ਕਮਜ਼ੋਰੀਆਂ ਮਹਿਸੂਸ ਕਰਨੀਆਂ. ਮੈਨੂੰ ਲੱਗਦਾ ਇਹ ਚੀਜ਼ਾਂ ਯੂਥ ਦੇ ਵਿੱਚ ਕਾਫੀ ਦੇਖਣ ਨੂੰ ਸਾਨੂੰ ਆਲੇ ਦੁਆਲੇ ਸੁਣਨ ਨੂੰ ਵੀ ਮਿਲਦੀਆਂ ਆ. ਇਸ ਦੇ ਨਾਲ ਹੀ ਹੁਣ ਜੇ ਆਪਾਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ, ਤੇ ਅਕਸਰ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਜਾਂ ਪਰਿਵਾਰਾਂ ਦੇ ਵਿੱਚ ਦੇਖਦੇ ਹਾਂ ਕਿ ਰੋਣ ਨੂੰ ਕਮਜ਼ੋਰੀ ਮੰਨਿਆ ਜਾਂਦਾ, ਚਾਹੇ ਉਹ ਕੁੜੀ ਰੋਵੇ ਚਾਹੇ ਉਹ ਮੁੰਡਾ ਰੋਵੇ. ਮਾਨਸਿਕ ਤੰਦਰੁਸਤੀ ਦੇ ਬਾਰੇ ਗੱਲ ਕਰਨੀ ਵੀ ਅਕਸਰ ਇੰਨੀ ਓਪਨਲੀ ਲੋਕ ਨਹੀਂ ਕਰਦੇ, ਤੇ ਇਹਨਾਂ ਚੀਜ਼ਾਂ ਦਾ ਵੀ ਤੁਹਾਨੂੰ ਲੱਗਦਾ ਵੀ ਕਾਫੀ ਪ੍ਰਭਾਵ ਪੈਂਦਾ ਇੱਕ ਇਨਸਾਨ ਦੀ ਮਾਨਸਿਕ ਤੰਦਰੁਸਤੀ ਉੱਤੇ?
ਬਿਲਕੁਲ ਜੀ, ਤੁਸੀਂ ਇਹ ਬਹੁਤ ਵਧੀਆ ਗੱਲ ਕੀਤੀ. ਜਿਹੜਾ ਪੰਜਾਬੀ ਜਿਹੜਾ ਭਾਈਚਾਰਾ ਇਹਦੇ ਵਿੱਚ ਇੱਕ ਜਿਹੜੀਆਂ ਇਹ ਮਾਨਸਿਕ ਸਿਹਤ ਦੀਆਂ ਜਿਹੜੀਆਂ ਕੋਈ ਚਰਚਾ ਹੁੰਦੀ ਹੈ ਨਾ, ਉਹਦੇ ਲਈ ਕੋਈ ਕਲੰਕ ਜਿਹਾ ਲੱਗਿਆ, ਜਿੱਦਾਂ ਉਹਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਸਵੀਕਾਰ ਨਹੀਂ ਕਰਦੇ ਜਾਂ ਮਦਦ ਨਹੀਂ ਲੱਭਦੇ. ਤੇ ਤੁਸੀਂ ਦੇਖੋ ਕਿ ਜਦੋਂ ਅਸੀਂ ਇੱਕ ਪੰਜਾਬੀ ਪਛਾਣ, ਇੱਕ ਪੰਜਾਬੀ ਆਈਡੈਂਟੀ ਦੀ ਗੱਲ ਕਰਦੇ ਹਾਂ, ਤੇ ਨਾਲ ਹੀ ਸਾਡੇ ਚ ਇੱਕ ਇਵੇਂ ਜਾਂਦੀ ਹੈ ਕਿ ਇੱਕ ਬਹੁਤ ਮਜ਼ਬੂਤ ਸਟਰੋਂਗ ਇਨਸਾਨ, ਇਹ ਇੱਕ ਪੰਜਾਬੀ ਆਈਡੈਂਟੀ ਦਾ ਇੱਕ ਹਿੱਸਾ ਹੈ. ਇਸ ਕਰਕੇ ਜਦੋਂ ਇਸ ਤਰ੍ਹਾਂ ਹੁੰਦਾ ਕਿ ਜੇ ਕੋਈ ਪੰਜਾਬੀ ਕੋਈ ਅੰਦਰੋਂ ਦਿਲ ਵੱਲੋਂ ਦੁਖੀ ਹੈ ਜਾਂ ਡਿਪਰੈਸ਼ਨ ਚੋਂ ਲੰਘ ਰਿਹਾ, ਐਂਗਜ਼ਾਇਟੀ ਉਹਨੂੰ ਹੋ ਰਹੀ ਹੈ, ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਉਸ ਇਮੇਜ ਨਾਲ ਜੁੜਦਾ ਨਹੀਂ, ਤੇ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਇੱਕ ਕਮਜ਼ੋਰੀ ਹੈ ਜਾਂ ਉਹ ਫੇਲੀਅਰ ਹੈ ਉਹਦੀ ਜ਼ਿੰਦਗੀ ਦਾ, ਉਹ ਅਸਫਲਤਾ ਦੇ ਵਾਂਗ ਉਹ ਦੇਖਦੇ ਉਹਨੂੰ, ਜਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ 'ਚ ਕੋਈ ਨੁਕਸ ਪੈ ਗਿਆ ਹੈ. ਤੇ ਇਹਨਾਂ ਚੀਜ਼ਾਂ ਕਰਕੇ ਪੰਜਾਬੀ ਬਹੁਤ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਜੇ ਉਹ ਇਹਨਾਂ ਮਾਨਸਿਕ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਦੇ ਜੇ ਜ਼ਿੰਦਗੀ 'ਚ ਆਉਂਦੀਆਂ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਜਾਂ ਲੁਕਾਉਣਾ ਚਾਹੁੰਦੇ ਨੇ. ਪਰ ਸਾਇੰਸ ਸਾਨੂੰ ਇਹ ਬਹੁਤ ਦੱਸਦੀ ਹੈ ਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਪਰੈਸ ਕਰੀਏ ਜਾਂ ਦਬਾਈਏ ਤੇ ਇਹਨਾਂ ਦਾ ਪੁੱਠਾ ਅਸਰ ਹੁੰਦਾ ਤੇ ਹੋਰ ਵੀ ਇਹਨਾਂ ਨੂੰ ਵਿਗਾੜਦੀਆਂ ਨੇ ਤੇ ਬੇਲੋੜ ਦੁੱਖਾਂ ਦਾ ਲੰਮਾ ਕੰਮ ਹੁੰਦਾ ਹੈ.
ਬਹੁਤ ਸ਼ੁਕਰੀਆ ਕਿ ਤੁਸੀਂ ਇਹ ਸਾਡੇ ਨਾਲ ਸਾਂਝਾ ਕੀਤਾ ਕਿ ਜਿੰਨਾ ਜ਼ਿਆਦਾ ਤੁਸੀਂ ਇਸ ਨੂੰ ਦਬਾਓਗੇ ਉਨਾ ਹੀ ਜ਼ਿਆਦਾ ਇਹ ਹੋਰ ਵਰਸ ਹੋਣਗੀਆਂ. ਤੇ ਮੈਂ ਸ਼ੁਰੂ ਦੇ ਵਿੱਚ ਬਲਜਿੰਦਰ ਜੀ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਅਨ ਲੋਕਾਂ ਵਿੱਚ ਜਿਹੜੀ ਸਾਈਕੋਲੋਜੀਕਲ ਸਟ੍ਰੈਸ ਦੀ ਗਿਣਤੀ ਆ ਉਹ ਵੱਧਦੀ ਨਜ਼ਰ ਆ ਰਹੀ ਆ, ਤੇ ABS ਦੇ ਅੰਕੜਿਆਂ ਮੁਤਾਬਕ ਵੀ ਆਪਾਂ ਨੂੰ ਇਹੀ ਦੇਖਣ ਨੂੰ ਮਿਲਿਆ ਕਿ 43% ਆਸਟ੍ਰੇਲੀਆ ਦੀ ਆਬਾਦੀ ਕਿਸੇ ਨਾ ਕਿਸੇ ਮਾਨਸਿਕ ਇਸ਼ੂ ਦੇ ਨਾਲ ਜਾਂ ਮੈਂਟਲ ਹੈਲਥ ਇਸ਼ੂ ਦੇ ਨਾਲ ਜੂਝ ਰਹੀ ਆ. ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਆਪਾਂ ਨੂੰ ਅਜਿਹਾ ਹੀ ਮਾਨਸਿਕ ਸਮੱਸਿਆਵਾਂ ਦੀ ਗਿਣਤੀ ਵੱਧਦੀ ਨਜ਼ਰ ਆ ਰਹੀ ਹੈ ਜੀ?
ਹਾਂਜੀ, ਮੈਨੂੰ ਲੱਗਦਾ ਜੀ ਇਹ ਪੰਜਾਬੀ ਭਾਈਚਾਰੇ ਲਈ ਵੀ ਐਵੇਂ ਹੀ ਹੈ, ਪਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਪੰਜਾਬੀ ਭਾਈਚਾਰੇ ਇਹਦੇ ਜਿਹੜੇ ਸਪਸ਼ਟ ਅੰਕੜੇ ਆ ਉਹਨਾਂ ਨੂੰ ਥੋੜਾ ਔਖਾ ਹੈ ਜਾਣਨਾ. ਉਹਦਾ ਕਾਰਨ ਇਹ ਹੈ ਕਿ ਜੀ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਹਨ ਜਿਹੜੇ ਉਹ ਮਾਨਸਿਕ ਸਿਹਤ ਦੀਆਂ ਮੁੱਦਿਆਂ ਬਾਰੇ ਖੁੱਲ੍ਹ ਕੇ ਖੁਲਾਸਾ ਕਰਨਾ ਜਾਂ ਉਹਨਾਂ ਦੀ ਚਰਚਾ ਕਰਨ ਤੋਂ ਝਿਜਕਦੇ ਨੇ. ਬਹੁਤੇ ਪੰਜਾਬੀ ਬਾਹਰੋਂ ਤਾਂ ਬਹੁਤ ਮਜ਼ਬੂਤ ਤੇ ਸਟਰੋਂਗ ਦੇਖਣਾ ਚਾਹੁੰਦੇ ਨੇ, ਭਾਵੇਂ ਉਹ ਅੰਦਰੋਂ ਭਿਆਨਕ ਦੁੱਖ ਚੱਲ ਰਹੇ ਹੋਣ. ਇਸ ਕਰਕੇ ਔਖਾ ਹੈ ਕਹਿਣਾ ਕਿ ਇਹ ਕਿੰਨੀ ਕੁ ਜ਼ਿਆਦਾ ਇਹਨਾਂ ਦੇ ਅੰਕੜੇ ਜਿਹੜੇ ਨੇ ਸਹੀ ਨੇ. ਮੈਨੂੰ ਲੱਗਦਾ ਇਹ ਅੰਡਰ ਐਸਟੀਮੇਟ ਹੈ ਜੋ ਅਸੀਂ ਜਾਣਦੇ ਹਾਂ, ਅਸਲ ਦੇ ਵਿੱਚ ਹੋਰ ਵੀ ਜ਼ਿਆਦਾ ਆ.
ਠੀਕ ਹੈ ਜੀ, ਤੇ ਇੱਥੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਮੈਨੂੰ ਇੱਕ ਹੋਰ ਸਵਾਲ ਮੇਰੇ ਜ਼ਹਿਨ 'ਚ ਆਇਆ ਜੋ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ. ਤੁਸੀਂ ਗੱਲ ਕੀਤੀ ਕਿ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਜੋ ਲੋਕ ਆਪਣੇ ਆਪ ਨੂੰ ਜੋ ਪੇਸ਼ ਕਰਨਾ ਚਾਹੁੰਦੇ ਆ ਕਿ ਅਸੀਂ ਮਤਲਬ ਸਾਨੂੰ ਕੋਈ ਚੀਜ਼ ਅਫੈਕਟ ਨਹੀਂ ਕਰਦੀ, ਅਸੀਂ ਕਮਜ਼ੋਰ ਨਹੀਂ ਹਾਂ, ਅਸੀਂ ਟਫ ਆ ਤੇ ਅਸੀਂ ਇਹ ਚੀਜ਼ ਨੂੰ ਲੈ ਲਾਂਗੇ, ਤੁਸੀਂ ਪੰਜਾਬੀ ਜੋ ਕਲਚਰ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਗੀਤ ਸੰਗੀਤ ਵੱਲੋਂ, ਪੰਜਾਬੀ ਗਾਣਿਆਂ ਦਾ ਤੁਹਾਨੂੰ ਕੀ ਲੱਗਦਾ, ਕਿੰਨਾ ਕੁ ਪ੍ਰਭਾਵ ਰਹਿੰਦਾ ਹੈ ਪੰਜਾਬੀ ਯੂਥ ਦੇ ਖਾਸ ਕਰਕੇ ਮਾਨਸਿਕ ਸਮੱਸਿਆਵਾਂ ਨੂੰ ਲੈ ਕੇ ਜਾਂ ਮਾਨਸਿਕ ਸਿਹਤ ਨੂੰ ਲੈ ਕੇ, ਕਿੰਨਾ ਕੁ ਪ੍ਰਭਾਵ ਰਹਿੰਦਾ ਜੀ ਗੀਤਾਂ ਦਾ?
ਮੈਨੂੰ ਲੱਗਦਾ ਜੀ ਗੀਤ ਜਿਹੜੇ ਉਹ ਸੁਣਦੇ ਨੇ ਉਹ ਇੱਕ ਜਿਹੜਾ ਆਮ ਜਿਹੜਾ ਬਰੋਡ ਜਿਹੜੇ ਕਲਚਰ ਹੈ ਉਹਨਾਂ ਦੇ ਜਿਹੜਾ ਕਹਾਣੀਆਂ ਨੇ ਉਹਨਾਂ ਦੀਆਂ ਜਾਂ ਕਲਚਰ ਬਾਰੇ ਕਿਵੇਂ ਦੀਆਂ ਉਹਨਾਂ ਦੀ ਇਮੇਜਿਸ ਬਣਦੀਆਂ ਨੇ ਉਹਦੇ ਵਿੱਚ ਉਹ ਗੀਤਾਂ ਦਾ ਹਿੱਸਾ ਜ਼ਰੂਰ ਹੁੰਦਾ ਹੈ। ਮੈਂ ਪਹਿਲਾਂ ਮੈਂਸ਼ਨ ਕੀਤਾ ਸੀ ਕਾਫੀ ਜਿਹੜੇ ਸਾਡੇ ਪੰਜਾਬੀ ਗੀਤ ਨੇ ਉਹਨਾਂ ਵਿੱਚ ਖਾਸ ਕਰਕੇ ਮੁੰਡਿਆਂ ਲਈ ਬੜੀ ਇੱਕ ਮਾਚੋ ਜਿਹੀ ਇਮੇਜ ਹੁੰਦੀ ਹੈ ਵੀ ਜਿਹੜੀ ਗੈਂਗਸਟਰ ਜਿਹੀ ਇਮੇਜ ਹੁੰਦੀ ਕਹਿ ਲਓ ਜਿਹੜੀ ਹੈਗੀ ਹੈ ਉਹ ਉਹ ਉਹਨੂੰ ਕਾਫੀ ਉਹਦਾ ਅਸਰ ਹੁੰਦਾ ਉਹਨਾਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਤਰ੍ਹਾਂ ਹੀ ਬਣਨ, ਇੱਕ ਕਿਸਮ ਦੀ ਉਹਨਾਂ ਲਈ ਇਮੇਜ ਬਣਦੀ ਹੈ ਜਿਹਨੂੰ ਉਹ ਜਿਹਦੇ ਨਾਲ ਉਹ ਰਲਣਾ ਚਾਹੁੰਦੇ ਨੇ ਤੇ ਉਹ ਹਮੇਸ਼ਾ ਉਹਨਾਂ ਲਈ ਮੈਨੂੰ ਲੱਗਦਾ ਨਹੀਂ ਕਿ ਉਹ ਚੰਗੀ ਹੁੰਦੀ ਹੈ। ਦੇਖੋ ਜੀ ਡਾਂਸ ਕਰਨਾ ਗੀਤ ਸੁਣਨਾ ਮਿਊਜ਼ਿਕ ਇਹ ਸਾਰੀਆਂ ਚੀਜ਼ਾਂ ਚੰਗੀਆਂ ਨੇ ਸਾਡੇ ਕਲਚਰ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਨੇ ਤੇ ਇਹਨਾਂ ਦਾ ਸਿਹਤ ਤੇ ਚੰਗਾ ਅਸਰ ਵੀ ਹੋ ਸਕਦਾ ਹੈ ਪਰ ਉਹ ਵੈਲਿਊਜ਼ ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਗਾਈਡ ਕਰਦੀਆਂ ਨੇ ਉਹਨਾਂ ਦਾ ਮਾੜਾ ਅਸਰ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ।
ਬਿਲਕੁਲ ਜੀ, ਤੇ ਹੁਣ ਤੁਸੀਂ ਕਾਫੀ ਸਾਰੀ ਗੱਲਬਾਤ ਕਰ ਲਈ ਇਹਨਾਂ ਸਮੱਸਿਆ ਦੇ ਬਾਰੇ, ਕਿਹੜੀਆਂ ਕਿਹੜੀਆਂ ਚੀਜ਼ਾਂ ਇਹਨਾਂ ਸਮੱਸਿਆਵਾਂ ਦੇ ਪਿੱਛੇ ਆ। ਹੁਣ ਜੇ ਆਪਾਂ ਗੱਲ ਕਰੀਏ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਕਿ ਹਰ ਵਿਅਕਤੀ ਆਪਣੀ ਮਾਨਸਿਕ ਤੰਦਰੁਸਤੀ ਦਾ ਖਿਆਲ ਰੱਖ ਸਕੇ, ਕੀ ਕੀਤਾ ਜਾਣਾ ਚਾਹੀਦਾ ਜੀ?
ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਸਰੋਤਿਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਇਹ ਯਾਦ ਰੱਖਣੀ ਜ਼ਰੂਰਤ ਹੈ ਕਿ ਮਾਨਸਿਕ ਤੇ ਸਰੀਰਕ ਸਿਹਤ ਦਾ ਬਹੁਤ ਡੂੰਘਾ ਸੰਬੰਧ ਹੈ ਤੇ ਜੇਕਰ ਤੁਸੀਂ ਆਪਣੀ ਸਹੀ ਭੋਜਨ ਕਰਦੇ ਹੋ, ਖਾਣਾ ਯੂਨੋ ਗੁੱਡ ਡਾਇਟ, ਕਸਰਤ ਕਰਦੇ ਹੋ, ਐਕਸਰਸਾਈਜ਼, ਚੰਗੀ ਨੀਂਦ ਦੀ ਆਦਤ ਹੈ ਜਿਹਨੂੰ ਕਹਿੰਦੇ ਗੁੱਡ ਸਲੀਪ ਹਾਈਜੀਨ, ਟਾਈਮ ਸਿਰ ਸੌਣਾ, ਟਾਈਮ ਸਿਰ ਉੱਠਣਾ, ਤੇ ਇਹ ਆਪਣੀਆਂ ਜਿਹੜੀਆਂ ਸਰੀਰਕ ਸਿਹਤ ਦੀਆਂ ਦੇਖਭਾਲ ਇਹਨਾਂ ਤਰੀਕਿਆਂ ਨਾਲ ਕਰਦੇ ਹੋ ਤੇ ਇਹਦਾ ਜਿਹੜਾ ਮਾਨਸਿਕ ਸਿਹਤ ਤੇ ਵੀ ਚੰਗਾ ਅਸਰ ਹੁੰਦਾ ਹੈ ਤੇ ਰੈਗੂਲਰ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਤੇ ਬਹੁਤ ਸੋਲਿਡ ਜਿੱਦਾਂ ਰਿਲਾਇਬਲ ਯੂਨੋ ਭਰੋਸੇਯੋਗ ਜਿਹੜਾ ਵਿਗਿਆਨਿਕ ਸਬੂਤ ਇਹ ਸਾਨੂੰ ਦੱਸਦਾ ਆ ਕਿ ਜੋਗਿੰਗ ਜਾਂ ਰਨਿੰਗ ਵਰਗੀਆਂ ਜਿਹੜੀਆਂ ਕਸਰਤਾਂ ਨੇ ਉਹਨਾਂ ਦਾ ਡਿਪਰੈਸ਼ਨ ਨੂੰ ਘਟਾਉਣ ਲਈ ਉਹ ਬਹੁਤ ਪ੍ਰਭਾਵਸ਼ਾਲੀ ਨੇ। ਦੂਜਾ ਮੈਂ ਕਹਿਣਾ ਚਾਹੂੰਗੀ ਕਿ ਜਿਵੇਂ ਕਿ ਅਸੀਂ ਭੋਜਨ ਅਤੇ ਪਾਣੀ ਜਿਵੇਂ ਸਾਡੇ ਲਈ ਬਹੁਤ ਜ਼ਰੂਰੀ ਹੈ ਉਸੇ ਤਰੀਕੇ ਨਾਲ ਸਾਡੀਆਂ ਕੁਛ ਬੁਨਿਆਦੀ ਮਾਨਸਿਕ ਲੋੜਾਂ ਹੁੰਦੀਆਂ ਨੇ ਜਿਹੜੀਆਂ ਕਿ ਬਹੁਤ ਜ਼ਰੂਰੀ ਹੁੰਦੀਆਂ ਨੇ, ਸਾਇੰਸ ਸਾਨੂੰ ਦੱਸਦੀ ਹੈ ਤੇ ਮੈਂ ਤਿੰਨ ਤੁਹਾਨੂੰ ਮੇਨ ਹੈ ਜਿਹੜੀਆਂ ਖਾਸ ਨੇ ਉਹ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ।
ਹਾਂਜੀ,
ਕੰਪੀਟੈਂਸ, ਆਟੋਨਮੀ ਐਂਡ ਰਿਲੇਟਿਡਨੈਸ। ਸੋ ਆਟੋਨਮੀ ਦਾ ਮਤਲਬ ਪੰਜਾਬੀ ਦੇ ਵਿੱਚ ਖੁਦਮੁਖਤਿਆਰੀ, ਇਹਦਾ ਮਤਲਬ ਇਹ ਹੈ ਕਿ ਜਦੋਂ ਜਿਹੜੀਆਂ ਸਾਡੀਆਂ ਆਪਣੀਆਂ ਜ਼ਿੰਦਗੀ ਦੀਆਂ ਚੋਣਾਂ, ਆਪਣੀਆਂ ਚੋਇਸਿਸ, ਆਪਣੇ ਜਿਹੜੇ ਫੈਸਲੇ ਹੈ ਕਿ ਸਾਡੀ ਜ਼ਿੰਦਗੀ ਉਸ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਅਸੀਂ ਚਾਹੁੰਦੇ ਹਾਂ, ਡੂ ਵੀ ਹੈਵ ਅ ਵੋਇਸ, ਅ ਸੇ ਇਨ ਹਾਊ ਆਰ ਲਾਈਫ ਇਜ਼ ਗੋਇੰਗ। ਦੂਜਾ ਮੈਂ ਮੈਂਸ਼ਨ ਕੀਤਾ ਕੰਪੀਟੈਂਸ ਜਾਂ ਪੰਜਾਬੀ ਵਿੱਚ ਕਹਿ ਲਓ ਯੋਗਤਾ। ਸਾਡੀ ਸਾਰਿਆਂ ਦੀ ਇੱਕ ਲੋੜ ਹੈ ਕਿ ਅਸੀਂ ਜ਼ਿੰਦਗੀ 'ਚ ਕੁਛ ਵੀ ਜੇ ਕਰ ਰਹੇ ਹਾਂ ਅਸੀਂ ਮਹਿਸੂਸ ਕਰੀਏ ਕਿ ਅਸੀਂ ਉਹਦੇ 'ਚ ਸਫਲ ਹਾਂ ਅਤੇ ਅਸੀਂ ਸਮਰੱਥ ਹਾਂ, ਯੂ ਨੋ ਵੀ ਵਾਂਟ ਟੂ, ਵੀ ਹੈਵ ਅ ਨੀਡ ਟੂ ਫੀਲ ਕੇਪੇਬਲ ਆਫ ਡੂਇੰਗ ਥਿੰਗਸ ਦੈਟ ਵੀ ਡੂ। ਅਤੇ ਤੀਜਾ ਹੈਗਾ ਰਿਲੇਟਿਡਨੈਸ, ਇਹ ਵੀ ਸਾਡੀ ਇੱਕ ਬਹੁਤ ਡੂੰਘੀ ਮਾਨਸਿਕ ਲੋੜ ਹੈ ਕਿ ਅਸੀਂ ਦੂਜਿਆਂ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰੀਏ ਤੇ ਉਹਨਾਂ ਦੀ ਦੇਖਭਾਲ ਕਰੀਏ ਤੇ ਉਹ ਸਾਡੀ ਦੇਖਭਾਲ ਕਰਨ। ਤੇ ਜਦੋਂ ਕੋਈ ਖਾਸ ਟੀਚਾ ਹੁੰਦਾ ਹੈ, ਜਦੋਂ ਅਸੀਂ ਉਹਨੂੰ ਪਾ ਨਹੀਂ ਸਕਦੇ ਤਾਂ ਸਾਨੂੰ ਪਰੇਸ਼ਾਨੀ ਆਉਂਦੀ ਹੈ, ਫੇਲੀਅਰ ਦੀ ਐਂਗਜ਼ਾਇਟੀ ਆਉਂਦੀ ਹੈ, ਚਿੰਤਾ ਹੁੰਦੀ ਹੈ। ਪਰ ਜੇ ਸਾਡਾ ਫੋਕਸ ਸਾਡੇ ਆਪਣੀਆਂ ਕਦਰਾਂ ਕੀਮਤਾਂ ਤੇ ਅਸੀਂ ਆਪਣੀ ਜ਼ਿੰਦਗੀ ਆਪਣੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਨਿਭਾਉਂਦੇ ਹਾਂ ਤੇ ਉਹਦੇ 'ਚ ਐਂਗਜ਼ਾਇਟੀ ਹੈ, ਇਹਦੇ ਚਿੰਤਾ ਦੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਜੇ ਸਾਡੇ ਅਸੀਂ ਆਪਣੇ ਟੀਚੇ ਨਾ ਵੀ ਸਾਡੇ ਪੂਰੇ ਹੋਣ ਇਨ ਦੈਟ ਸਿਚੁਏਸ਼ਨ, ਉਹ ਤਾਂ ਵੀ ਅਸੀਂ ਆਪਣੇ ਜਿਹੜੇ ਕਦਰਾਂ ਨੇ ਉਹਨਾਂ ਦੇ ਅਨੁਸਾਰ ਕੁਛ ਨਾ ਕੁਛ ਜ਼ਰੂਰ ਕਰ ਸਕਦੇ ਹਾਂ। ਆਈ ਮੇ ਨਾਟ ਹੈਵ ਅ ਜੋਬ, ਆਈ ਮੇ ਨਾਟ ਸਕਸੀਡ ਇਨ ਮਾਈ ਗੋਲਸ, ਪਰ ਮੈਂ ਫਿਰ ਵੀ ਆਈ ਸਟਿਲ ਕੈਨ ਬੀ ਅ ਕਾਇੰਡ ਪਰਸਨ, ਯੂ ਨੋ। ਮੇਰਾ ਕਹਿਣ ਦਾ ਭਾਵ ਇਹ ਨਹੀਂ ਕਿ ਨੈਤਿਕ ਕਦਰਾਂ ਕੀਮਤਾਂ, ਮੋਰਲ ਵੈਲਿਊ, ਜਾਂ ਜਿਹਨੂੰ ਕਹਿ ਲਓ ਕਿ ਰੂਲਸ ਆਫ ਬਿਹੇਵੀਅਰ, ਜਿੱਦਾਂ ਹੈ ਨਾ ਵੀ ਕੋਈ ਲਿਸਟ ਹੋਵੇ ਵੀ ਤੁਸੀਂ ਆਹ ਫੋਲੋ ਕਰਨੀ ਹੈ, ਇਸ ਤਰ੍ਹਾਂ ਜਿਹਨੂੰ ਵਿਵਹਾਰ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਤੁਸੀਂ ਬਹੁਤ ਰਿਜਿਡਲੀ ਫੋਲੋ ਕਰੋ, ਮੈਂ ਇਹ ਨਹੀਂ ਕਹਿਣਾ ਚਾਹੁੰਦੀ। ਮੈਂ ਮੇਰਾ ਮਤਲਬ ਇਹ ਹੈ ਤੁਹਾਡੇ ਦਿਲ ਦੀ ਰੂਹ ਦੀ ਡੂੰਘੀ ਆਵਾਜ਼ ਕੀ ਹੈ ਤੇ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ। ਉਹ ਤੁਹਾਡੇ ਆਪਣੇ ਪੰਜਾਬੀ ਵਿਰਸੇ ਵਿੱਚੋਂ ਹੋ ਸਕਦੀ ਹੈ, ਪਰ ਇਹ ਕੋਈ ਜ਼ਰੂਰੀ ਨਹੀਂ। ਤੁਹਾਡੀ ਜ਼ਿੰਦਗੀ ਵਿੱਚ ਸਭ ਤੋਂ ਮੀਨਿੰਗਫੁੱਲ ਜਾਂ ਅਰਥਪੂਰਨ ਕੀ ਚੀਜ਼ ਹੈ, ਇਹਨੂੰ ਦੇਖਣ ਦਾ ਇੱਕ ਹੋਰ ਤਰੀਕਾ ਹੈ ਜੀ। ਅਸੀਂ ਸਾਰਿਆਂ ਨੇ ਇੱਕ ਦਿਨ ਇਸ ਧਰਤੀ ਤੋਂ ਜਾਣਾ ਹੈ ਜੀ, ਤੇ ਜੇ ਤੁਸੀਂ ਇਹ ਸੋਚੋ ਕਿ ਜਦੋਂ ਤੁਸੀਂ ਇਸ ਧਰਤੀ ਤੋਂ ਚਲੇ ਗਏ ਤੁਹਾਡੇ ਜਿਹੜੇ ਦੋਸਤ ਮਿੱਤਰ ਨੇ ਜਾਂ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਤੁਹਾਨੂੰ ਕਿਵੇਂ ਯਾਦ ਕਰੇ? ਆਹ ਜਿਹੜੇ ਸਵਾਲ ਹੈ ਇਹਨਾਂ ਨੂੰ, ਇਹਨਾਂ ਦਾ ਜਿਹੜਾ ਜਵਾਬ ਹੈ ਤੁਸੀਂ ਕੋਸ਼ਿਸ਼ ਕਰੋ ਇਹਨਾਂ ਨੂੰ ਸਪਸ਼ਟ ਕਰੋ, ਤੇ ਜੋ ਜਵਾਬ ਹੈ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਜੀਓ ਤੇ ਜਵਾਬ ਕਰਦੇ ਰਹੋ, ਕਿਉਂਕਿ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਤੇ ਇਹਨਾਂ ਦੇ ਜਿਹੜੇ ਜਵਾਬ ਹੈ ਉਹ ਬਦਲ ਸਕਦੇ ਨੇ, ਵਿਚ ਇਜ਼ ਓਕੇ। ਪਰ ਮੇਨ ਗੱਲ ਸਿਰਫ ਇਹ ਹੈ ਕਿ ਤੁਸੀਂ ਜੀਵਨ ਦੇ ਕਿਸੇ ਵੀ ਪੜਾਅ ਦੇ ਵਿੱਚੋਂ ਜੇ ਲੰਘ ਰਹੇ ਹੋ ਆਪਣੇ ਜਿਹੜੇ ਡੂੰਘੇ ਮੁੱਲ ਜਿਹੜੇ ਤੁਹਾਡੀਆਂ ਕਰਦਰਾਂ ਕੀਮਤਾਂ ਹੈ ਉਹਨਾਂ ਦੇ ਨਾਲ ਆਪਣੇ ਕੰਮਾਂ ਨੂੰ ਇਕਸਾਰ ਕਰਕੇ ਆਪਣੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਜਿਹੜੇ ਵੇਰਵੇ ਹੈ ਉਹਨਾਂ ਨੂੰ ਉਸ ਤਰੀਕੇ ਨਾਲ ਚੁਣੋ ਤੇ ਤੁਸੀਂ ਜੋ ਵੀ ਕਰਦੇ ਹੋ, ਇਹ ਬਹੁਤ ਇੱਕ ਜ਼ਰੂਰੀ ਪੁਆਇੰਟ ਹੈ ਮੈਂ ਇਹ ਕਹਿ ਰਹੀ, ਕਰਦੇ ਹੋ ਨੋਟ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਜਾਂ ਸੋਚਦੇ ਹੋ। ਕੁਛ ਕਰਨਾ, ਕੁਛ ਸੋਚਣਾ, ਕੁਛ ਮਹਿਸੂਸ ਕਰਨਾ ਇਹ ਵੱਖਰੀਆਂ ਗੱਲਾਂ ਨੇ। ਮੈਂ ਕਹਿ ਰਹੀ ਹਾਂ ਜੋ ਵੀ ਤੁਸੀਂ ਕਰਦੇ ਹੋ, ਜੋ ਤੁਹਾਡੇ ਐਕਸ਼ਨਸ ਹੈ ਹੱਥਾਂ ਨਾਲ, ਆਪਣੇ ਪੈਰਾਂ ਨਾਲ, ਆਪਣੇ ਦਿਮਾਗ ਨਾਲ, ਤੁਹਾਡੇ ਲਈ ਕੀ ਉਹ ਚੀਜ਼ਾਂ ਨੇ ਉਹ ਤੁਹਾਡੀਆਂ ਕਦਰਾਂ ਕੀਮਤਾਂ ਨਾਲ ਰਲਦੀਆਂ ਨੇ, ਇਹ ਜ਼ਰੂਰੀ ਹੈ। ਤੇ ਜੇ ਉਹ ਰਲਦੀਆਂ ਨੇ ਤੇ ਜੇ ਕੁਛ ਵੀ ਤੁਸੀਂ ਕਰ ਰਹੇ ਹੋ ਆਪਣੇ ਜੀਵਨ ਚ, ਆਪਣੇ ਕੰਮ ਚ ਜਾਂ ਆਪਣੇ ਘਰ ਚ, ਜੇ ਤੁਸੀਂ ਕੁਛ ਵੀ ਕਰ ਰਹੇ ਹੋ ਤੁਹਾਨੂੰ ਉਹਦੇ ਵਿੱਚ ਇੱਕ ਆਨੰਦ ਆਏਗਾ, ਤੁਹਾਨੂੰ ਤੁਹਾਡਾ ਉਹਦੇ ਵਿੱਚ ਇੱਕ ਇੰਟਰਸਟ ਬਣਦਾ, ਤੁਹਾਡੀ ਦਿਲਚਸਪੀ ਹੁੰਦੀ ਹੈ ਉਹਦੇ ਵਿੱਚ, ਤੁਸੀਂ ਉਹਦੇ ਲਈ ਹਾਜ਼ਰ ਹੁੰਦੇ ਹੋ। ਤੁਹਾਨੂੰ ਇਹ ਹੁੰਦਾ ਕਿ ਇਹ ਨਹੀਂ ਕਿ ਤੁਸੀਂ ਕੁਛ ਕਰ ਰਹੇ ਹੋ ਤੇ ਤੁਹਾਡਾ ਧਿਆਨ ਕਿਤੇ ਹੋਰ ਹੈ, ਤੇ ਤੁਸੀਂ ਜੇ ਉਸ ਚੀਜ਼ 'ਚ ਹਾਜ਼ਰ ਹੋ ਤੁਹਾਨੂੰ ਇੱਕ ਐਨਰਜੀ ਆਉਂਦੀ ਹੈ, ਇੱਕ ਲਾਈਕ ਯੂ ਨੋ ਸੈਂਸ ਆਫ ਵਾਈਟੈਲਿਟੀ, ਤੇ ਉਹ ਜਿਹੜਾ ਜੀਵਨ ਦੀ ਜੇ ਭਾਵਨਾ ਤੁਹਾਡੇ ਵਿੱਚ ਹੈ ਤਾਂ ਤੁਸੀਂ ਜਿਹੜੀਆਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਹੈ ਉਹਨਾਂ ਤੋਂ ਦੂਰ ਰਹਿੰਦੇ ਹੋ।
ਤੇ ਮੈਨੂੰ ਲੱਗਦਾ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ, ਪੰਜਾਬੀ ਦੇ ਵਿੱਚ ਇੱਕ ਕਹਾਵਤ ਹੁੰਦੀ ਹੈ ਕਿ ਦਰਖਤ ਉਹੀ ਹਰੇ ਹੁੰਦੇ ਆ ਜਿਹੜੀ ਕਿ ਆਪਣੀ ਜੜ੍ਹਾਂ ਦੇ ਨਾਲ ਜੁੜੇ ਹੁੰਦੇ ਆ, ਉਹੀ ਦਰਖਤ ਹਰੇ ਹੁੰਦੇ ਆ, ਜਿਹੜੇ ਜੜ੍ਹਾਂ ਨਾਲ ਨਹੀਂ ਜੁੜਦੇ ਉਹ ਦਰਖਤ ਸੁੱਕਦੇ ਹੀ ਹੁੰਦੇ ਆ ਅਕਸਰ। ਤੇ ਮੈਨੂੰ ਲੱਗਦਾ ਇਹ ਗੱਲ ਤੁਹਾਡੀ ਉਸ ਗੱਲ ਨਾਲ ਬਹੁਤ ਟੁੱਕਦੀ ਹੈ ਕਿ ਇਨਸਾਨ ਵੀ ਇੱਦਾਂ ਹੀ ਆ ਕਿ ਜੇ ਤੁਸੀਂ ਆਪਣੀਆਂ ਕਦਰਾਂ ਕੀਮਤਾਂ ਦੇ ਉੱਤੇ ਚੱਲਦੇ ਆ, ਉਹਨਾਂ ਮੁਤਾਬਕ ਜੋ ਤੁਸੀਂ ਕਰਦੇ ਆ ਜ਼ਿੰਦਗੀ ਦੇ ਵਿੱਚ, ਤੇ ਤੁਹਾਡੀ ਮਾਨਸਿਕ ਸਿਹਤ ਵੀ ਉਸ ਤਰ੍ਹਾਂ ਹੀ ਖੁਸ਼ਹਾਲ ਰਹੇਗੀ। ਤੇ ਤੁਸੀਂ ਹਾਲ ਹੀ ਦੇ ਵਿੱਚ ਮਾਈਂਡਫੁਲਨੈਸ ਵਰਕਸ਼ਾਪ ਕੀਤੀ ਆ, ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਇਹ ਦੱਸ ਦਿਓ ਕਿ ਮਾਈਂਡਫੁਲਨੈਸ ਕੀ ਆ, ਤੇ ਥੋੜਾ ਜਿਹਾ ਇਸ ਵਰਕਸ਼ਾਪ ਬਾਰੇ ਵੀ ਦੱਸ ਦਿਓ, ਕਿੱਦਾਂ ਦਾ ਤੁਹਾਡਾ ਤਜਰਬਾ ਰਿਹਾ, ਯੂਥ ਦੇ ਨਾਲ ਕਿਹੋ ਜਿਹੀਆਂ ਗੱਲਾਂ ਹੋਈਆਂ, ਕਿਹੋ ਜਿਹੀਆਂ ਸਮੱਸਿਆਵਾਂ ਡਿਸਕਸ ਹੋਈਆਂ ਜੀ?
ਹਾਂਜੀ, ਇਹ ਵਰਕਸ਼ਾਪ ਸਿੱਖੀ ਤੇ ਆਸਟ੍ਰੇਲੀਆ ਨਾਲ ਵੀ ਕੀਤੀ ਮੈਂ, ਤੇ ਕੋਰ ਸਪੋਰਟਸ ਦੀ ਵੀ ਆਨਲਾਈਨ, ਉਹ ਵੀ ਮਾਈਂਡਫੁਲਨੈਸ ਤੇ ਸੀਗੀ। ਤੇ ਮੈਂ ਜਿਹੜੀ ਮਾਈਂਡਫੁਲਨੈਸ ਹੈ ਇਹ ਅੰਗਰੇਜ਼ੀ ਦਾ ਲਫ਼ਜ਼ ਹੈ, ਪਰ ਇਹਦਾ ਜਿਹੜਾ ਪੰਜਾਬੀ ਵਿੱਚ ਜੇ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਚੇਤਨਤਾ, ਮੇ ਬੀ ਇਟਸ ਦਾ ਕਲੋਸੈਸਟ ਟ੍ਰਾਂਸਲੇਸ਼ਨ ਆਫ ਗੋਡ, ਜੇ ਤੁਸੀਂ ਜਿਹੜਾ ਜਿਹੜਾ ਤੁਹਾਡਾ ਚਿੱਤ ਹੈ ਇਹ ਤੁਸੀਂ ਵਰਤਮਾਨ ਦੇ ਵਿੱਚ ਜਿੱਦਾਂ ਪ੍ਰੈਜੈਂਟ ਦੇ ਵਿੱਚ ਤੁਹਾਡੀ ਜਿਹੜੀ ਅਟੈਂਸ਼ਨ ਹੈ ਤੁਸੀਂ ਉਹਨੂੰ ਇੱਦਾਂ ਲੈਂਦੇ ਹੋ, ਤੇ ਇਹ ਨਹੀਂ ਕਿ ਤੁਸੀਂ ਜਿਹੜੇ ਪਿਛਲਾ ਜਿਹੜਾ ਤੁਹਾਡਾ ਪਾਸਟ ਹੈ ਉਹਦੇ ਵਿੱਚ ਖੋਏ ਹੋਏ ਹੋ ਜਾਂ ਜਿਹੜਾ ਤੁਹਾਡਾ ਫਿਊਚਰ ਹੈ ਉਹਦੀ ਤੁਹਾਨੂੰ ਚਿੰਤਾ ਜ਼ਿਆਦਾ ਆ। ਜੋ ਵੀ ਤੁਸੀਂ ਵਰਤਮਾਨ ਦੇ ਵਿੱਚ ਜੋ ਵੀ ਤੁਸੀਂ ਚੋਇਸ ਕੀਤੀ ਵੀ ਆਹ ਕੰਮ ਕਰਨਾ ਉਹਦੇ ਵਿੱਚ ਤੁਸੀਂ ਹਾਜ਼ਰ ਹੋ, ਬੇਸਿਕ ਦਾ ਇਹ ਹੈ, ਤੇ ਉਹਦੇ ਪੂਰੀ ਤਰ੍ਹਾਂ ਉਹਨੇ ਉਹਨੂੰ ਤੁਸੀਂ ਆਨੰਦ ਵੀ ਉਹਦਾ ਲੈ ਰਹੇ ਹੋ, ਤੇ ਜੇ ਉਹਦੇ ਵਿੱਚ ਕੋਈ ਦੁੱਖ ਹੈ ਤਾਂ ਉਹ ਵੀ ਉਹਦਾ ਹਿੱਸਾ ਆ। ਦੈਟਸ ਲਾਈਕ ਇੱਕ ਸ਼ੋਰਟ 'ਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਪਰ ਜਿਹੜਾ ਯੂਥ ਨਾਲ ਜਦੋਂ ਇਹ ਵਰਕਸ਼ਾਪ ਮੈਂ ਕਰਦੀ ਹਾਂ ਉਹਨਾਂ ਨਾਲ ਗੱਲਬਾਤ ਕਰਦੀ ਹਾਂ, ਇਟਸ ਬੀਨ ਜਸਟ ਸੋ ਵੰਡਰਫੁਲ, ਉਹਨਾਂ ਦਾ ਜਿਹੜਾ ਫੀਡਬੈਕ ਹੈ ਐਕਸਟ੍ਰੀਮਲੀ ਪੋਜ਼ਿਟਿਵ, ਬਹੁਤ ਹੀ ਵਧੀਆ ਉਹਨਾਂ ਲਈ ਇਹ, ਕਿਉਂਕਿ ਇਹ ਇੱਕ ਵੱਖਰੀ ਜਿਹੀ ਚੀਜ਼ ਹੈ, ਸਾਡੀ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਇੰਨੀਆਂ ਆਮ ਅਵੇਲੇਬਲ ਨਹੀਂ ਹੈ। ਸੋ ਔਰ ਗੱਲ ਇਸ ਤਰ੍ਹਾਂ ਵੀ ਹੈ ਕਿ ਉਹ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜਦੋਂ ਬਹੁਤ ਜਿਹੜੇ ਯੂਥ ਨੇ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਜਿਹੜੇ ਤੁਹਾਡੇ ਨੌਜਵਾਨ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਿਆ ਨਹੀਂ ਜਾਂਦਾ ਜਾਂ ਦੇਖਿਆ ਨਹੀਂ ਜਾਂਦਾ, ਬਹੁਤ ਵਾਰੀ ਉਹ ਮਹਿਸੂਸ ਕਰਦੇ ਨੇ ਕਿ ਜਿਹੜੇ ਉਹਨਾਂ ਤੋਂ ਵੱਡੇ ਨੇ ਉਹਨਾਂ ਨੂੰ ਬਹੁਤ ਦੱਸਦੇ ਨੇ ਯੂ ਨੋ ਕਿ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਕਰੋ, ਇਟਸ ਲਾਈਕ ਦੇ ਆਰ ਬੀਂਗ ਟਾਕਡ ਟੂ ਰਾਦਰ ਦੈਨ ਬੀਂਗ ਹਰਡ। ਸੋ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਅਸੀਂ ਸਿਰਫ ਉਹਨਾਂ ਨੂੰ ਸੁਣੀਏ, ਚੰਗੀ ਤਰ੍ਹਾਂ ਸੁਣੀਏ ਕਿ ਉਹ ਕੀ ਕਹਿਣਾ ਚਾਹੁੰਦੇ ਆ, ਤੇ ਇਹ ਉਹਨਾਂ ਦਾ ਜਿਹੜਾ ਪਰਸਪੈਕਟਿਵ ਹੈ ਅਸੀਂ ਉਹ ਲੈ ਸਕੀਏ। ਤੇ ਆ ਮਾਈਂਡਫੁਲਨੈਸ ਵਰਕਸ਼ਾਪ ਇੱਕ ਬਹੁਤ ਵਧੀਆ ਤਰੀਕਾ ਆ ਉਹਨੂੰ ਕਰਨ ਦਾ, ਤੇ ਉਹ ਫਿਰ ਉਹ ਸੇਫ ਮਹਿਸੂਸ ਕਰਦੇ ਨੇ, ਚੰਗਾ ਮਹਿਸੂਸ ਕਰਦੇ ਨੇ, ਤੇ ਉਹ ਆਪਣੀਆਂ ਗੱਲਾਂ ਕਰ ਸਕਦੇ ਨੇ, ਤੇ ਆਪਸ 'ਚ ਜਦੋਂ ਸਾਰੇ ਯੂਥ ਇਕੱਠੇ ਹੁੰਦੇ ਤੇ ਉਹ ਵੀ ਦੇਖਦੇ ਨੇ। ਬਹੁਤ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ, ਤੁਹਾਡੀ ਇਜਾਜ਼ਤ ਹੋਵੇ, ਤੇ ਉਹ ਜਦੋਂ ਉਹ ਦੇਖਦੇ ਕਿ ਸਿਰਫ ਮੈਂ ਹੀ ਨਹੀਂ, ਜਿਵੇਂ ਤੁਸੀਂ ਕਿਹਾ ਪਹਿਲਾਂ ਵੀ ਮੈਂ ਕਹਿ ਰਹੀ ਸੀਗੀ ਕਿ ਜਦੋਂ ਸੋਸ਼ਲ ਮੀਡੀਆ ਜਾਂ ਹੋਰ ਪ੍ਰੋਬਲਮਸ ਹੈ, ਬਹੁਤ ਸਾਰੇ ਹੋਰ ਯੂਥ ਵੀ ਨੇ ਜਿਹੜੇ ਉਹਨਾਂ ਚੀਜ਼ਾਂ ਤੋਂ ਜੂਝਦੇ ਨੇ, ਤੇ ਜਦੋਂ ਉਹ ਇੱਕ ਵਰਕਸ਼ਾਪ ਦੇ ਮਾਹੌਲ ਦੇ ਵਿੱਚ ਜਦੋਂ ਇਕੱਠੇ ਆਉਂਦੇ ਨੇ ਤੇ ਦੇਖਦੇ ਨੇ, ਉਹ ਨਹੀਂ ਸਿਰਫ ਮੇਰੀ ਨਹੀਂ, ਮੇਰਾ ਦੁੱਖ ਸਿਰਫ ਮੇਰਾ ਹੀ ਨਹੀਂ ਹੈ, ਸਾਡੇ ਸਾਰਿਆਂ ਦਾ ਆ, ਇਹਨੂੰ ਨਾਨਕ ਦੁਖੀਆ ਸਭ ਸੰਸਾਰ, ਉਹ ਇੱਕ ਇੱਕ ਐਕਸਪੀਰੀਅੰਸ ਉਹਨਾਂ ਨੂੰ ਮਹਿਸੂਸ ਹੁੰਦਾ ਉਹਦੇ ਵਿੱਚ, ਤੇ ਉਹ ਬਹੁਤ ਜ਼ਰੂਰੀ ਆ ਉਹਨਾਂ ਲਈ। ਤੇ ਇੱਕ ਕਾਮਨ ਹਿਊਮੈਨਿਟੀ ਜਦੋਂ ਅਸੀਂ ਉਹ ਰੈਕਗਨਾਈਜ਼ ਕਰਦੇ ਨੇ, ਉਹ ਉਹਨਾਂ ਦੀ ਮਦਦ ਕਰਦਾ ਉਹਨਾਂ ਚੀਜ਼ਾਂ ਨੂੰ ਵੱਖਰੇ ਤਰੀਕੇ ਨੇ ਦੇਖਣ ਲਈ ਤੇ ਉਹਨਾਂ ਤੋਂ ਬਾਹਰ ਆਉਣ ਲਈ।
ਤੇ ਆਪਾਂ ਜਦੋਂ ਦੇਖਦੇ ਹਾਂ ਜਦੋਂ ਕੋਈ ਵੀ ਆਪਾਂ ਨੂੰ ਸਮੱਸਿਆ ਹੁੰਦੀ ਹੈ ਤੇ ਅਕਸਰ ਆਪਾਂ ਆਪਣੇ ਸਭ ਤੋਂ ਨੇੜਲਿਆਂ ਤੋਂ ਜਾਂਦੇ ਹਾਂ ਮਦਦ ਲੈਣ ਲਈ, ਹਾਂ ਚਾਹੇ ਉਹ ਆਪਣਾ ਪਰਿਵਾਰ ਹੋਵੇ, ਚਾਹੇ ਆਪਣੇ ਦੋਸਤ ਮਿੱਤਰ ਹੋਣ, ਕੋਈ ਜਾਣਨ ਵਾਲੇ ਹੋਣ, ਤੁਹਾਡੇ ਵਰਗੇ ਕੋਈ ਸਲਾਹਕਾਰ ਹੋਣ ਜਿਨ੍ਹਾਂ ਨੇ ਪੜ੍ਹਿਆ ਆ ਜਾਂ ਇੰਨਾ ਜਾਣਦੇ ਆ ਇਹਨਾਂ ਫੀਲਡਸ ਦੇ ਬਾਰੇ। ਅਕਸਰ ਸਾਹਮਣੇ ਵਾਲੇ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਤਰੀਕੇ ਨਾਲ ਇਸ ਬੰਦੇ ਦੀ ਕਿੱਦਾਂ ਅਸੀਂ ਮਦਦ ਕਰ ਸਕੀਏ, ਕਿਸ ਤਰ੍ਹਾਂ ਇਸਨੂੰ ਕੰਫਰਟ ਕਰੀਏ, ਕਿਸ ਤਰ੍ਹਾਂ ਇਸਨੂੰ ਸਹੀ ਸਲਾਹ ਦੇਈਏ। ਅਕਸਰ ਸਾਨੂੰ ਇਹੀ ਸੁਣਨ ਨੂੰ ਮਿਲਦਾ ਹੈ ਕਿ ਨਹੀਂ ਨਹੀਂ ਇਹਨੂੰ ਦੱਬ ਲਓ, ਘੁੱਟ ਲਓ, ਖੁਸ਼ ਹੋ ਲਓ, ਬਸ ਹੱਸ ਲਓ, ਕੁਛ ਯੂਨੋ ਬਾਹਰ ਜਾਇਓ ਤੇ ਬਸ ਖੁਸ਼ ਹੋ ਜਾਓ, ਤੁਸੀਂ ਰੋਣਾ ਨਹੀਂ ਗਾ, ਮਹਿਸੂਸ ਨਹੀਂ ਕਰਨਾ ਕੀ ਹੋ ਰਿਹਾ, ਜਸਟ ਤੁਸੀਂ ਖੁਸ਼ ਹੋ ਜਾਓ। ਤੇ ਉੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬੀ ਪਰਿਵਾਰ ਆ, ਜਿਹੜੇ ਦੋਸਤ ਮਿੱਤਰ ਆ, ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਪਿਆਰਿਆਂ ਲਈ ਹਾਜ਼ਰ ਹੋਣਾ ਚਾਹੀਦਾ, ਕਿਸ ਤਰ੍ਹਾਂ ਉਹਨਾਂ ਦੀ ਸਭ ਤੋਂ ਵੱਧ ਮਦਦ ਕਰ ਸਕਦੇ ਆ?
ਜੀ, ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ। ਇਹਦੇ ਬਾਰੇ ਮੈਂ ਕਹਿਣਾ ਚਾਹੂੰਗੀ ਕਿ ਜੇ ਤੁਹਾਡਾ ਕੋਈ ਵੀ ਅਜ਼ੀਜ਼ ਹੈ, ਤੁਹਾਡਾ ਮਿੱਤਰ ਆ ਕੋਈ ਪਰਿਵਾਰ ਵਿੱਚ ਤੁਹਾਡੇ, ਜਿਹੜਾ ਕਿ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਨੇ, ਤੇ ਕੁਦਰਤੀ ਗੱਲ ਹੈ ਕਿ ਤੁਸੀਂ ਉਹਨਾਂ ਲਈ ਹਮਦਰਦੀ ਮਹਿਸੂਸ ਕਰੋਗੇ ਤੇ ਤੁਸੀਂ ਇਹ ਵੀ ਚਾਹੋਗੇ ਕਿ ਉਹ ਬਿਹਤਰ ਹੋਣ।
ਹਾਂਜੀ,
ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਹੀ ਗਿਆਨ ਤੇ ਸਮਝ ਤੋਂ ਬਿਨਾਂ ਹਮਦਰਦੀ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਬੇਅਸਰ ਹੋ ਸਕਦੀ ਹੈ, ਤੇ ਸਿਰਫ ਬੇਅਸਰ ਹੀ ਨਹੀਂ ਨੁਕਸਾਨਦੇਹ ਵੀ ਹੋ ਸਕਦੀ ਹੈ। ਜਿਹੜੇ ਸਾਡੇ ਅਜ਼ੀਜ਼ ਹੈ ਉਹਨਾਂ ਨੂੰ ਸਮਝਣ ਲਈ ਆਪਣੇ ਅਜ਼ੀਜ਼ਾਂ ਦਾ ਨਜ਼ਰੀਆ ਲੈਣ ਦੀ ਜ਼ਰੂਰਤ ਹੈ। ਤੇ ਮੈਂ ਪਹਿਲਾਂ ਗੱਲ ਕੀਤੀ ਸੀਗੀ ਖੁਦਮੁਖਤਿਆਰੀ, ਯੋਗਤਾ ਤੇ ਸੰਬੰਧਤਾ ਦੀ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਜਿਹੜਾ ਸਾਡਾ ਅਜ਼ੀਜ਼ ਹੈ ਕਿ ਉਹਨਾਂ ਦੀਆਂ ਇਹ ਜਿਹੜੀਆਂ ਖਾਸ ਮਾਨਸਿਕ ਲੋੜਾਂ ਨੇ ਇਹ ਪੂਰੀਆਂ ਹੋ ਰਹੀਆਂ ਨੇ, ਤੇ ਜੇ ਉਹ ਨਹੀਂ ਪੂਰੀਆਂ ਹੋ ਰਹੀਆਂ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਦੀ ਮਦਦ ਕਰੀਏ ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ। ਤੇ ਜੇ ਪਰਿਵਾਰ ਦੀ ਸਥਿਤੀ ਐਵੇਂ ਦੀ ਹੈ, ਫੈਮਿਲੀ ਸਪੋਰਟ ਸਿਸਟਮ ਕਹਿ ਲਓ ਜੀ ਐਵੇਂ ਦਾ ਹੈ ਕਿ ਉਹਨਾਂ ਲੋੜਾਂ ਨੂੰ ਪੂਰਾ ਨਹੀਂ ਕਰ ਪਾਉਂਦੇ, ਜਾਂ ਜਿਹੜੀ ਮਾਨਸਿਕ ਸਮੱਸਿਆਵਾਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਕਿ ਜਿਹੜੀ ਪਰਿਵਾਰਕ ਸਥਿਤੀ ਹੈ ਉਹਦੇ ਨਾਲ ਨਜਿੱਠ ਨਹੀਂ ਕਰ ਪਾ ਰਹੇ, ਤਾਂ ਆਪਣੇ ਅਜ਼ੀਜ਼ ਲਈ ਜਾਂ ਪਰਿਵਾਰ ਲਈ ਪ੍ਰੋਫੈਸ਼ਨਲ ਹੈਲਪ ਜਾਂ ਪੇਸ਼ੇਵਾਰ ਜਿਹੜੀ ਮਦਦ ਹੈ ਉਹਨੂੰ ਲੈਣ ਦੀ ਕੋਸ਼ਿਸ਼ ਕਰਨ। ਤੇ ਮੈਂ ਇਹਦੇ ਵਿੱਚ ਇੱਕ ਇਹ ਵੀ ਕਹਿਣਾ ਚਾਹੂੰਗੀ ਕਿ ਜਦੋਂ ਇਸ ਤਰ੍ਹਾਂ ਹੁੰਦਾ ਕਿ ਸਾਡਾ ਕੋਈ ਪਿਆਰਾ ਕਿਸੇ ਔਖੇ ਟਾਈਮ ਚੋਂ ਲੰਘ ਰਿਹਾ ਹੁੰਦਾ ਆ, ਅਸੀਂ ਉਹਨੂੰ ਦੇਖਦੇ ਹਾਂ ਤਾਂ ਸਾਨੂੰ ਆਪ ਨੂੰ ਵੀ ਔਖਿਆਈ ਹੁੰਦੀ ਹੈ, ਸਾਡੀ ਆਪਣੀ ਐਂਗਜ਼ਾਇਟੀ ਆ, ਆਪਣਾ ਜਿਹੜਾ ਕਹਿ ਲਿਆ ਉਦਾਸੀ ਵੱਧ ਸਕਦੀ ਹੈ, ਤੇ ਸਾਨੂੰ ਈਵਨ ਆਪਣੀ ਜਿਹੜੀ ਚਿੰਤਾ ਹੈ ਉਹਦੇ ਨਾਲ ਨਜਿੱਠਣ ਲਈ ਵੀ ਹੁਨਰਮੰਦ ਹੋਣ ਦੀ ਲੋੜ ਹੈ। ਤੇ ਜੇ ਅਸੀਂ ਆਪਣੀ ਦੁੱਖ ਵਿੱਚ, ਆਪਣੀ ਚਿੰਤਾ ਵਿੱਚ ਜ਼ਿਆਦਾ ਉਹਦੇ ਵਿੱਚ ਅਸੀਂ ਲੋਸਟ ਰਵਾਂਗੇ ਤਾਂ ਦੂਜੇ ਦੀ ਸਪੋਰਟ ਕਰਨੀ ਥੋੜ੍ਹੀ ਮੁਸ਼ਕਿਲ ਹੋ ਜਾਂਦੀ ਹੈ। ਇਸ ਕਰਕੇ ਮੈਂ ਕਹਿਣਾ ਚਾਹੂੰਗੀ ਤੁਹਾਡੇ ਸਰੋਤਿਆਂ ਨੂੰ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਐਜੂਕੇਟ ਕਰੀਏ, ਤੇ ਮੈਂ ਇਹ ਨਹੀਂ ਕਹਿ ਰਹੀ ਕਿ ਸੋਸ਼ਲ ਮੀਡੀਆ ਤੇ ਜਾਓ ਤੇ ਕੀ ਕਹਿੰਦੇ ਉਹਨਾਂ ਨੂੰ ਕੁਇਕ ਫਿਕਸਿਸ ਜਾਂ ਸੋ ਕਾਲ ਲਾਈਫ ਹੈਕਸ ਜਿਹੜੇ ਸੋਸ਼ਲ ਮੀਡੀਆ ਤੇ ਮਿਲਦੇ ਆ ਉਹਨਾਂ ਨੂੰ ਦੇਖੋ, ਦੇ ਡੋਂਟ ਵਰਕ, ਉਹਨਾਂ ਤੋਂ ਭੱਜੋ। ਉਹਦੀ ਬਜਾਏ ਜਿੱਦਾਂ ਜਿਹੜੇ ਮਨੋਵਿਗਿਆਨਿਕ ਆ, ਜਿਹੜੇ ਕੰਮ ਕਰਦੇ ਨੇ, ਜਿਹੜੇ ਪ੍ਰੋਫੈਸ਼ਨਲਸ ਨੇ ਇਸ ਫੀਲਡ ਦੇ ਵਿੱਚ, ਜਿਹਨਾਂ ਨੇ ਬਹੁਤ ਸਾਲ ਲਗਾ ਕੇ ਸਿਖਿਆਈ ਕੀਤੀ ਹੈ, ਜਿਹੜੇ ਖੋਜ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰੋ, ਜਿਹੜੇ ਮਾਨਸਿਕ ਸਿਹਤ ਬਾਰੇ ਜਿਹੜੇ ਸਬੂਤ ਆਧਾਰਿਤ ਐਵੀਡੈਂਸ ਬੇਸਡ ਜਿਹਨੂੰ ਕਹਿੰਦੇ ਆ, ਜਿਹੜੇ ਸਬੂਤ ਆਧਾਰਿਤ ਜਿਹੜੇ ਭਰੋਸੇਯੋਗ ਰਿਲਾਇਬਲ ਇਨਫੋਰਮੇਸ਼ਨ ਜਾਣਕਾਰੀ ਉਹਦੇ ਬਾਰੇ ਜਾਣੋ ਤੇ ਉਹਨਾਂ ਐਕਸਪਰਟਸ ਨਾਲ ਗੱਲ ਕਰੋ, ਜਾਂ ਜਿਹੜੇ ਯੋਗ ਲੇਖਕ ਹੈ ਉਹਨਾਂ ਨੇ ਸੈਲਫ ਹੈਲਪ ਜਿਹੜੀਆਂ ਸਾਈਕੋਲੋਜੀਆਂ ਦੀਆਂ ਕਿਤਾਬਾਂ ਨੇ ਉਹ ਪੜ੍ਹੋ, ਜਾਂ ਜਿੱਦਾਂ ਮੈਂਟਲ ਹੈਲਥ ਰਿਲੇਟਿਡ ਵਰਕਸ਼ਾਪਸ ਹੁੰਦੀਆਂ ਨੇ ਉਹਨਾਂ ਵਿੱਚ ਸ਼ਾਮਿਲ ਹੋ। ਤੋ ਪੰਜਾਬੀ ਭਾਈਚਾਰੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੰਜਾਬੀਆਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਲਈ ਜਿਹੜੇ ਪੰਜਾਬੀ ਆ ਉਹ ਖੁਦ ਸਰਗਰਮ ਹੋਣ, ਖੁਦ ਪ੍ਰੋਐਕਟਿਵ ਹੋਣ। ਜਿਹਨੂੰ ਕੋਰ ਸਪੋਰਟਸ ਇੱਕ ਐਗਜ਼ਾਮਪਲ ਹੈ, ਉਹ ਪੰਜਾਬੀ ਜਿਹੜੇ ਯੂਥ ਹੈ ਉਹਨਾਂ ਨੇ ਖੁਦ ਇੱਕ ਔਰਗਨਾਈਜੇਸ਼ਨ, ਸਿਡਨੀ ਬੇਸਡ ਹੈ, ਨੋਟ ਫੋਰ ਪ੍ਰੋਫਿਟ ਔਰਗਨਾਈਜੇਸ਼ਨ, ਉਹਨਾਂ ਦੀ ਜਿਹੜੀ ਸਰੀਰਕ ਤੰਦਰੁਸਤੀ ਦੇ ਸਪੋਰਟਸ ਲਈ ਬਣਾਈ ਹੈ, ਪਰ ਉਹ ਮੈਂਟਲ ਹੈਲਥ ਵਰਕਸ਼ਾਪਸ ਵੀ ਆਨਲਾਈਨ ਉਹ ਆਫਰ ਕਰਦੇ ਨੇ। ਤੇ ਸਾਡੀ ਜਿਹੜਾ ਕਮਿਊਨਿਟੀ ਦਾ ਜਿਹੜਾ ਐਟੀਟਿਊਡ ਹੈ ਉਹਦੇ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਇਹਨੂੰ ਨਾਨਕ ਦੁਖੀਆ ਸਭ ਸੰਸਾਰ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਪਰ ਜੇ ਇਹ ਗੱਲ ਸੱਚ ਹੈ, ਇਹ ਕਹਿ ਲਓ ਕਿ ਜੇ ਤੁਸੀਂ ਜਾਂ ਤੁਹਾਡਾ ਜੇ ਕੋਈ ਅਜ਼ੀਜ਼ ਦੁੱਖ ਚੋਂ ਲੰਘ ਰਿਹਾ ਤੇ ਇਹਦੇ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ। ਜਿਹੜਾ ਦੁੱਖ ਹੈ ਉਹ ਸਾਡੀ ਇੱਕ ਸਾਂਝੀ ਇਨਸਾਨੀਅਤ ਹੈ, ਕੋਈ ਵੀ ਇੱਕ ਮੈਜਿਕ ਬੁਲੇਟ ਹੈ ਨਹੀਂ। ਮੈਂ ਤੁਹਾਨੂੰ ਐਜ਼ ਅ ਸਾਇੰਟਿਸਟ, ਐਜ਼ ਸਮਵਨ ਹੂ ਇਜ਼ ਅਨ ਐਕਸਪਰਟ, ਮੈਂ 20 ਸਾਲ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੀ ਹਾਂ, ਤੇ ਮੈਂ ਤੁਹਾਨੂੰ ਕੋਈ ਵੀ ਅਜਿਹੀ ਇੱਕ ਖਾਸ ਇੱਦਾਂ ਦਾ ਸੋਲੂਸ਼ਨ ਨਹੀਂ ਹੈ ਜਿਹੜਾ ਹਰ ਇਨਸਾਨ ਨਾਲ ਹਰ ਸਥਿਤੀ ਵਿੱਚ ਹਰ ਸਮੇਂ ਕੰਮ ਆਵੇ, ਏਦਾਂ ਦਾ ਕੁਛ ਹੈ ਨਹੀਂ। ਇਹਦਾ ਮਤਲਬ ਸਾਨੂੰ ਵੱਖ ਵੱਖ ਜਿਹੜੀਆਂ ਚੀਜ਼ਾਂ ਹੈ ਉਹਨਾਂ ਬਾਰੇ ਤਰੀਕੇ ਨੇ ਜਿਹੜੇ, ਉਹ ਵੀ ਸਾਇੰਸ ਜਿਹੜਾ ਸਾਨੂੰ ਦੱਸਦੀ ਹੈ, ਉਹਨਾਂ ਬਾਰੇ ਅਸੀਂ ਸਮਝੀਏ, ਅਸੀਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਜ਼ਮਾਈਏ, ਫਾਈਨਲੀ ਅਲਟੀਮੇਟਲੀ ਮੇਰਾ ਮੈਸੇਜ ਇਹੀ ਹੈ ਕਿ ਆਖਿਰਕਾਰ ਤੁਹਾਨੂੰ ਜਿਹੜੀ ਆਪਣੀ ਸਿਹਤ ਦੀ, ਮਾਨਸਿਕ ਸਿਹਤ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਸਾਨੂੰ ਆਪ ਲੈਣ ਦੀ ਲੋੜ ਹੈ। ਜੇਕਰ ਤੁਸੀਂ ਇਹ ਸੋਚੋ ਕਿ ਕੋਈ ਹੋਰ ਇਨਸਾਨ ਤੁਹਾਡੇ ਜੀਵਨ ਵਿੱਚ, ਭਾਵੇਂ ਉਹ ਤੁਹਾਡੇ ਮੌਜੂਦਾ ਪਰਿਵਾਰਕ ਮੈਂਬਰ ਹੋਣ ਜਾਂ ਜਿਹੜੇ ਆਪਣੇ ਨੌਜਵਾਨ ਹੈ, ਇਸ ਤਰ੍ਹਾਂ ਵੀ ਸੋਚ ਸਕਦੇ ਨੇ ਕਿ ਭਵਿੱਖ ਵਿੱਚ ਉਹਨਾਂ ਦਾ ਕੋਈ ਜੀਵਨ ਸਾਥੀ, ਉਹ ਇਮੈਜਿਨ ਕਰਦੇ ਨੇ। ਜੇ ਤੁਸੀਂ ਇਹ ਸੋਚੋ ਕਿ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ ਜਾਂ ਇੰਪਰੂਵਮੈਂਟ ਲਿਆਉਣ ਲਈ ਇਹ ਜ਼ਿੰਮੇਵਾਰੀ ਕਿਸੇ ਹੋਰ ਇਨਸਾਨ ਦੀ ਹੈ, ਤਾਂ ਤੁਸੀਂ ਨਿਰਾਸ਼ ਹੋਵੋਗੇ। ਦੂਸਰੇ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਜ਼ਰੂਰ ਲਿਆ ਸਕਦੇ ਨੇ, ਪਰ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਉਸ ਤਰੀਕੇ ਨਾਲ ਬਦਲਾਵ ਆਵੇ ਜਿਹੜਾ ਤੁਹਾਡੇ ਜਿਹੜੇ ਡੂੰਘੇ ਅੰਤਰ ਤੁਹਾਡੇ ਮਨ ਦੇ ਜਿਹੜੀਆਂ ਕਦਰਾਂ ਕੀਮਤਾਂ ਆ ਉਹਨਾਂ ਦੇ ਨਾਲ ਉਹ ਮੇਲ ਖਾਂਦੇ ਹੋਣ। ਕੇਵਲ ਤੁਸੀਂ ਹੀ ਆਪਣੇ ਜਿਹੜੀ ਗੁਰੂ ਦੀ ਡੂੰਘੀ ਗੱਲ ਹੈ ਉਹਨੂੰ ਸਮਝ ਸਕਦੇ ਹੋ, ਜੋ ਕਿ ਚੰਗੀ ਜ਼ਿੰਦਗੀ ਜੀਉਣ ਲਈ ਜ਼ਰੂਰੀ ਹੈ।
ਬਲਜਿੰਦਰ ਜੀ, ਤੁਸੀਂ ਕਾਫੀ ਸਾਰੀਆਂ ਫਾਇਦੇਮੰਦ ਗੱਲਾਂ ਦੱਸੀਆਂ, ਕਾਫੀ ਸਾਰੀਆਂ ਅਜਿਹੀਆਂ ਗੱਲਾਂ ਦੱਸੀਆਂ ਜਿਹਦੇ ਨਾਲ ਕੋਈ ਵੀ ਇਨਸਾਨ ਖੁਦ ਆਪਣੀ ਆਪ ਮਦਦ ਕਰ ਸਕਦਾ ਆ। ਤੇ ਆਪਣੀ ਇੰਟਰਵਿਊ ਹੁਣ ਸਮਾਪਤੀ ਵੱਲ ਜਾ ਰਹੀ ਆ, ਤੇ ਮੈਂ ਤੁਹਾਨੂੰ ਅਖੀਰਲਾ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਅੱਜ ਦੀ ਇਸ ਇੰਟਰਵਿਊ ਸੁਣਨ ਤੋਂ ਬਾਅਦ ਕੋਈ ਵੀ ਪੰਜਾਬੀ, ਚਾਹੇ ਉਹ ਨੌਜਵਾਨ ਹੋਵੇ, ਚਾਹੇ ਉਹ ਬਜ਼ੁਰਗ ਹੋਣ, ਚਾਹੇ ਉਹ ਕੋਈ ਵੀ ਹੋਵੇ, ਕੋਈ ਵੀ ਇੱਕ ਚੀਜ਼ ਜਿਹੜੀ ਤੁਸੀਂ ਚਾਹੁੰਦੇ ਆ ਕਿ ਭਾਵੇਂ ਬਾਕੀ ਦੀਆਂ ਚਲੋ ਜ਼ਰੂਰੀ ਹੈ, ਪਰ ਇੱਕ ਚੀਜ਼ ਜਿਹੜੀ ਉਹ ਜ਼ਰੂਰ ਸੁਣਨ, ਜ਼ਰੂਰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ, ਤੁਹਾਡੀ ਕੀ ਸਲਾਹ ਹੋਊਗੀ?
ਮੈਂ ਜੀ ਇਹ ਕਹਿਣਾ ਚਾਹੂੰਗੀ, ਪੰਜਾਬ ਦੇਖੋ ਜੀ ਗੁਰੂਆਂ ਦੀ ਧਰਤੀ ਹੈ, ਮੈਂ ਗੁਰੂਆਂ ਦਾ ਇੱਕ ਮੈਸੇਜ ਹੈ ਉਹ ਸੁਣਿਆ ਵੀ ਹੋਏਗਾ ਤੁਹਾਨੂੰ, ਮੈਂ ਉਹਦੇ ਤੇ ਮੈਂ ਰਿਲਾਈ ਕਰਾਂਗੀ। ਦੁੱਖ ਦਾਰੂ ਸੁੱਖ ਰੋਗ ਪਿਆ, ਜਦੋਂ ਸਾਨੂੰ ਕੋਈ ਦੁੱਖ ਹੁੰਦਾ ਆ ਉਹ ਸਾਡੇ ਲਈ ਕੁਝ ਖਾਸ ਰਸਤੇ ਖੋਲਦਾ ਆ, ਤੇ ਜਦੋਂ ਅਸੀਂ ਸੁੱਖ ਵਿੱਚ ਲੰਘ ਰਹੇ ਹੁੰਦੇ ਹਾਂ ਅਸੀਂ ਯੂਜਲੀ ਸਾਡੀਆਂ ਅੱਖਾਂ ਬੰਦ ਹੁੰਦੀਆਂ ਨੇ, ਅਸੀਂ ਬਹੁਤਾ ਸੋਚਦੇ ਨਹੀਂ ਜ਼ਿੰਦਗੀ ਬਾਰੇ। ਤੇ ਜੇ ਕੋਈ ਤੁਹਾਡੀ ਜ਼ਿੰਦਗੀ ਵਿੱਚ ਡੂੰਘਾ ਦੁੱਖ ਆਇਆ ਹੈ, ਹੋ ਸਕਦਾ ਹੈ ਕਿ ਉਹ ਇੱਕ ਖਾਸ ਰਸਤਾ ਹੈ ਤੁਹਾਡੇ ਲਈ ਜ਼ਿੰਦਗੀ ਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਣ ਦਾ।
ਬਹੁਤ ਖੂਬ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਇਹ ਬਿਆਨ ਕੀਤਾ ਆ। ਮੈਂ ਜੀ ਕਰਦਾ ਮੇਰਾ ਕਿ ਮੈਂ ਤੁਹਾਨੂੰ ਹੋਰ ਸਵਾਲ ਪੁੱਛੀ ਜਾਵਾਂ, ਤੁਹਾਡੇ ਤੋਂ ਹੋਰ ਚੀਜ਼ਾਂ ਜਾਣੀ ਜਾਵਾਂ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਸਾਡੇ ਲਈ ਕੱਢਿਆ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।